ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਪਿਆਰੇ ਦੋਸਤੋ, ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਅੱਜ ਅਸੀਂ ਹੋਸ਼ਿਆ ਨਵੀ ਦੀ ਪੁਸਤਕ ਦੇ 13 ਅਤੇ 14 ਅਧਿਆਇਆਂ ਬਾਰੇ ਵਿਚਾਰ ਕਰਾਂਗੇ। ਮੈਂ ਆਪ ਨੂੰ ਦੱਸ ਦੇਵਾਂ ਕਿ ਇਹ ਇਸ ਪੁਸਤਕ ਨਾਲ ਸੰਬੰਧਿਤ ਆਖਰੀ ਪ੍ਰੋਗਰਾਮ ਹੋਵੇਗਾ। ਆਓ ਅਸੀਂ ਆਰੰਭ ਕਰਦੇ ਹਾਂ 13 ਅਧਿਆਏ ਉਸ ਦੀਆਂ 1 ਤੋਂ ਲੈ ਕੇ 11 ਆਇਤਾਂ ਦੇ ਵਚਨਾਂ ਨੂੰ ਪੜ੍ਹਨ ਨਾਲ। ਲਿਖਿਆ ਹੈ, ਜਦ ਅਫਰਾਹਿਮ ਬੋਲਦਾ ਸੀ ਕਾਂਬਾ ਆ ਪੈਂਦਾ ਸੀ, ਉਹ ਇਸਰਾਇਲ ਵਿੱਚ ਉੱਚਾ ਕੀਤਾ ਗਿਆ, ਪਰ ਉਸ ਬਾਲ ਦੇ ਕਾਰਨ ਦੋਸ਼ ਕਮਾਇਆ ਅਤੇ ਮਰ ਗਿਆ। ਹੁਣ ਉਹ ਪਾਪ ਉੱਤੇ ਪਾਪ ਕਰਦੇ ਹਨ ਅਤੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਆਪਣੀ ਚਾਂਦੀ ਤੋਂ ਬਣਾਉਂਦੇ ਹਨ, ਆਪਣੀ ਸਮਝ ਦੇ ਅਨੁਸਾਰ ਬੁੱਤ, ਜਿਹੜੇ ਸਾਰੇ ਦੇ ਸਾਰੇ ਕਾਰੀਗਰਾਂ ਦਾ ਕੰਮ ਹਨ। ਉਹ ਉਹਨਾਂ ਦੇ ਵਿਖੇ ਆਖਦੇ ਹਨ, ਆਦਮੀ ਦੇ ਕੱਟਣ ਵਾਲੇ ਇਹਨਾਂ ਵੱਛਿਆਂ ਨੂੰ ਚੁੰਮਣ, ਇਸ ਲਈ ਉਹ ਸਵੇਰ ਦੇ ਬੱਦਲ ਵਾਂਗੂ ਹੋਣਗੇ ਅਤੇ ਤਰੇੜ ਵਾਂਗੂ ਜਿਹੜੀ ਛੇਤੀ ਉੱਡ ਜਾਂਦੀ ਹੈ, ਤੂੜੀ ਵਾਂਗੂ ਜਿਹਨੂੰ ਵਾਬ ਰੋਲਾ ਪਿੜ ਵਿੱਚੋਂ ਉਡਾ ਲੈ ਜਾਂਦਾ ਹੈ, ਧੂੰਏ ਵਾਂਗੂ ਜਿਹੜਾ ਮੋਗ ਵਿੱਚੋਂ ਨਿਕਲਦਾ ਹੈ। ਮੈਂ ਮਿਸਰ ਤੋਂ ਯਹੋਵਾ ਤੇਰਾ ਪਰਮੇਸ਼ਵਰ ਰਿਹਾ ਹਾਂ, ਤੂੰ ਮੈਥੋਂ ਛੁੱਟ ਕੋਈ ਪਰਮੇਸ਼ਵਰ ਨਾ ਜਾਣ ਅਤੇ ਮੈਥੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ। ਮੈਂ ਤੈਨੂੰ ਉਜਾੜ ਵਿੱਚ ਔੜ ਦੀ ਧਰਤੀ ਵਿੱਚ ਜਾਣਿਆ ਸੀ, ਉਹ ਆਪਣੀਆਂ ਚਰਾਂਦਾਂ ਦੇ ਵਿੱਤ ਅਨੁਸਾਰ ਰੱਜ ਗਏ, ਉਹ ਰੱਜੇ ਗਏ ਅਤੇ ਉਹਨਾਂ ਦਾ ਦਿਲ ਉੱਚਾ ਹੋ ਗਿਆ, ਇਸ ਲਈ ਉਹ ਮੈਨੂੰ ਭੁੱਲ ਗਏ। ਸੋ ਮੈਂ ਉਹਨਾਂ ਲਈ ਬੱਬਰ ਸ਼ੇਰ ਵਰਗਾ ਹੋਵਾਂਗਾ, ਮੈਂ ਚਿੱਤੇ ਵਾਂਗੂ ਰਾਹ ਉੱਤੇ ਘਾਤ ਵਿੱਚ ਬੈਠਾਂਗਾ, ਮੈਂ ਰਿਛਣੀ ਵਾਂਗੂ ਉਹਨਾਂ ਦੇ ਬੱਚੇ ਜਿਹਦੇ ਬੱਚੇ ਖੋਹ ਲੈ ਗਏ ਹੁਣ, ਉਹਨਾਂ ਦੇ ਦਿਲ ਦਾ ਪੜਦਾ ਪਾੜ ਸੁੱਟਾਂਗਾ, ਮੈਂ ਸ਼ੇਰਨੀ ਵਾਂਗੂ ਉੱਥੇ ਉਹਨਾਂ ਨੂੰ ਖਾ ਜਾਵਾਂਗਾ, ਰੜਦੇ ਦਰਿੰਦੇ ਉਹਨਾਂ ਨੂੰ ਨੋਚ ਲੈਣਗੇ। ਹੇ ਇਸਰਾਇਲ, ਇਹ ਤੇਰੀ ਬਰਬਾਦੀ ਹੈ ਕਿ ਤੂੰ ਮੇਰੇ ਵਿਰੁੱਧ ਹੋਇਆ, ਆਪਣੇ ਸਹਾਇਕ ਦੇ ਵਿਰੁੱਧ। ਹੁਣ ਤੇਰਾ ਪਾਤਸ਼ਾਹ ਕਿੱਥੇ ਹੈ ਭਈ ਉਹ ਤੈਨੂੰ ਤੇਰੇ ਸਾਰੇ ਸ਼ਹਿਰਾਂ ਵਿੱਚ ਬਚਾਵੇ, ਅਤੇ ਤੇਰੇ ਨਿਆਈ ਜਿਨ੍ਹਾਂ ਦੇ ਵਿਖੇ ਤੈਂ ਆਖਿਆ ਮੈਨੂੰ ਪਾਤਸ਼ਾਹ ਅਤੇ ਸਰਦਾਰ ਦੇ? ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਪਾਤਸ਼ਾਹ ਦਿੱਤਾ ਅਤੇ ਆਪਣੇ ਕਹਿਰ ਵਿੱਚ ਉਹਨੂੰ ਲੈ ਲਿਆ। ਇਸ 13 ਅਧਿਆਇ ਵਿੱਚ ਮੁੱਖ ਵਿਸ਼ੇ ਵਜੋਂ ਨਬੀ ਇਹ ਆਖਦਾ ਹੈ ਕਿ ਵਰਤਮਾਨ ਸਮੇਂ ਵਿੱਚ ਇਸਰਾਇਲ ਦਾ ਨਿਆਂ ਕੀਤਾ ਜਾਵੇਗਾ। ਇਸ ਸਜ਼ਾ ਤੋਂ ਇਸਰਾਇਲ ਨੂੰ ਬਚਾਉਣ ਵਾਲਾ ਪਰਮੇਸ਼ਰ ਯਹੋਵਾ ਤੋਂ ਬਗੈਰ ਹੋਰ ਕੋਈ ਨਹੀਂ। 13 ਅਧਿਆਇ ਦੀ ਪਹਿਲੀ ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਦੂਸਰੇ ਸ਼ਬਦਾਂ ਵਿੱਚ ਅਸੀਂ ਆਖ ਸਕਦੇ ਹਾਂ ਕਿ ਜਦੋਂ ਇਫਰਾਇਮ ਨੇ ਜ਼ਿੰਦਾ ਪਰਮੇਸ਼ਵਰ ਦੀ ਸੇਵਾ ਕੀਤੀ ਸੀ ਤਦ ਪਰਮੇਸ਼ਵਰ ਨੇ ਉਸਨੂੰ ਉੱਚਿਆ ਕੀਤਾ ਸੀ, ਪਰ ਜਦੋਂ ਉਸਨੇ ਬਾਲ ਦੇਵਤੇ ਦੇ ਅੱਗੇ ਮੱਥਾ ਟੇਕਿਆ ਸੀ ਤਦ ਉਹ ਮਰ ਗਿਆ ਸੀ। ਮੇਰੇ ਦੋਸਤ, ਸਿਰਫ ਅਫਰਾਇਮ ਹੀ ਨਹੀਂ ਸੀ ਮਰਿਆ ਅਤੇ ਉਸ ਨੂੰ ਦੇਸ਼ ਵਿੱਚੋਂ ਬਾਹਰ ਹੀ ਨਹੀਂ ਸੀ ਕੱਢਿਆ ਗਿਆ, ਬਲਕਿ ਦੇਸ਼ ਵੀ ਮਰ ਗਿਆ ਸੀ। ਅਤੇ ਮੈਂ ਨਹੀਂ ਸੋਚਦਾ ਕਿ ਅੱਜ ਇਹ ਵਾਪਸ ਪਰਤ ਚੁੱਕਾ ਹੈ। ਸਾਮਰੀਆ ਅਤੇ ਉਸ ਇਲਾਕੇ ਦੇ ਦੂਸਰੇ ਸ਼ਹਿਰਾਂ ਦੇ ਖੰਡਰਾਂ ਬਾਰੇ ਆਪ ਵੇਖ ਸਕਦੇ ਹੋ ਕਿ ਉਹ ਇਸ ਧਰਤੀ ਉੱਤੇ ਪਾਏ ਜਾਣ ਵਾਲੇ ਕਿਸੇ ਵੀ ਸਥਾਨ ਨਾਲੋਂ ਵੱਧ ਉਜੜੇ ਹੋਏ ਸਥਾਨ ਹਨ। 2 ਆਇਤ ਦੇ ਵਚਨ ਉਹਨਾਂ ਦੇ ਦੁਆਰਾ ਬੰਦਗੀ ਕੀਤੇ ਜਾਣ ਦੇ ਤੌਰ ਤਰੀਕੇ ਦਾ ਜ਼ਿਕਰ ਕਰਦੇ ਹਨ। ਅਸਲ ਵਿੱਚ ਲੋਕ ਉੱਪਰ ਜਾ ਕੇ ਉਹਨਾਂ ਸੋਨੇ ਦੇ ਵੱਛਿਆਂ ਦੀਆਂ ਮੂਰਤਾਂ ਨੂੰ ਚੁੰਮਦੇ ਸਨ। ਅੱਜ ਬਹੁਤ ਸਾਰੇ ਇਹੋ ਜਿਹੇ ਲੋਕ ਹਨ ਜੋ ਕਿ ਇਹ ਸੋਚਦੇ ਹਨ ਕਿ ਕਿਸੇ ਖਾਸ ਮੂਰਤ ਨੂੰ ਚੁੰਮਣਾ ਜਾਂ ਫਿਰ ਕਿਸੇ ਧਰਤੀ ਦੇ ਖਾਸ ਖੇਤਰ ਨੂੰ ਚੁੰਮਣਾ ਪਰਮੇਸ਼ਵਰ ਨੂੰ ਮੱਥਾ ਟੇਕਣਾ ਹੀ ਹੁੰਦਾ ਹੈ। ਅਸੀਂ ਬਹੁਤ ਸਾਰੇ ਲੋਕਾਂ ਨੂੰ ਅਜਿਹਾ ਕਰਦਾ ਵੇਖਦੇ ਹਾਂ। ਮੇਰਾ ਇੱਕ ਦੋਸਤ ਜੋ ਕਿ ਇਸਰਾਇਲ ਦੀ ਸੈਰ ਕਰਕੇ ਆਇਆ ਸੀ, ਉਸਨੇ ਦੱਸਿਆ ਕਿ ਉਸਨੇ ਇੱਕ ਔਰਤ ਨੂੰ ਵੇਖਿਆ ਸੀ ਜੋ ਕਿ ਆਪਣੇ ਹੱਥਾਂ ਅਤੇ ਗੋਡਿਆਂ ਦੇ ਭਾਰ ਹੋ ਕੇ ਗਾਰਡਨ ਟੁੰਬ ਵਿਖੇ ਉਸ ਸਥਾਨ ਨੂੰ ਚੁੰਮ ਰਹੀ ਸੀ। ਮੇਰੇ ਦੋਸਤ ਨੇ ਉਸਨੂੰ ਝੱਟ ਬਾਹੋਂ ਫੜਿਆ ਅਤੇ ਆਖਿਆ ਕਿ ਯਾਦ ਰੱਖੋ ਕਿ ਸਾਨੂੰ ਤਾਂ ਉਸ ਦੇਸ਼ ਦੇ ਪਾਣੀ ਨੂੰ ਪੀਣ ਤੋਂ ਵੀ ਵਰਜਿਆ ਗਿਆ ਸੀ ਕਿਉਂਕਿ ਇਹ ਸਿਹਤ ਲਈ ਚੰਗਾ ਨਹੀਂ ਸੀ। ਇਸ ਕਰਕੇ ਉਸਨੇ ਉਸ ਔਰਤ ਨੂੰ ਆਖਿਆ ਕਿ ਉਹ ਝੱਟ ਉਸ ਮਿੱਟੀ ਵਿੱਚੋਂ ਉੱਠੇ। ਉਹ ਆਖਣ ਲਈ ਇਸ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਪਵਿੱਤਰ ਸਥਾਨ ਹੈ ਜਿੱਥੇ ਕਿ ਮੇਰੇ ਪ੍ਰਭੂ ਨੂੰ ਦਫਨਾਇਆ ਗਿਆ ਸੀ। ਮੇਰੇ ਦੋਸਤ ਨੇ ਉਸਨੂੰ ਆਖਿਆ ਸੀ ਕਿ ਉਹ ਤਾਂ ਅੱਜ ਇੱਥੇ ਨਹੀਂ ਹੈ, ਉਹ ਤਾਂ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਜ਼ਿੰਦਾ ਮਸੀਹ ਹੈ, ਆਪ ਅੱਜ ਉਸਨੂੰ ਚੁੰਮ ਨਹੀਂ ਸਕਦੇ, ਪਰ ਆਪ ਉਸਨੂੰ ਡੰਡੌਤ ਅੱਜ ਕਰ ਸਕਦੇ ਹੋ ਅਤੇ ਉਸਦੀ ਉਸਤਤ ਕਰ ਸਕਦੇ ਹੋ। ਕਿਸੇ ਚੀਜ਼ ਨੂੰ ਚੁੰਮਦੇ ਹੋਇਆਂ ਇਹ ਆਖਣਾ ਕਿ ਆਪ ਤਾਂ ਇੱਕ ਜ਼ਿੰਦਾ ਅਤੇ ਸੱਚੇ ਪਰਮੇਸ਼ੁਰ ਦੀ ਬੰਦਗੀ ਕਰ ਰਹੇ ਹੋ, ਇਹ ਤਾਂ ਮੂਰਖਪੁਣਾ ਹੀ ਹੈ। ਮੇਰੇ ਦੋਸਤ, ਜੋ ਜੀਵਨ ਆਪ ਜਿਉਂਦੇ ਹੋ, ਆਪ ਉਸ ਦੇ ਦੁਆਰਾ ਉਸ ਦੀ ਬੰਦਗੀ ਕਰਦੇ ਹੋ। ਜਿਸ ਤਰੀਕੇ ਦੇ ਨਾਲ ਆਪ ਆਪਣਾ ਕਾਰੋਬਾਰ ਚਲਾਉਂਦੇ ਹੋ, ਜਿਸ ਤਰ੍ਹਾਂ ਆਪ ਆਪਣਾ ਸਮਾਜਿਕ ਜੀਵਨ ਜਿਉਂਦੇ ਹੋ, ਜਿਸ ਤਰ੍ਹਾਂ ਆਪ ਆਪਣੇ ਘਰ ਨੂੰ ਚਲਾਉਂਦੇ ਹੋ, ਅਤੇ ਜਿਸ ਤਰ੍ਹਾਂ ਆਪ ਰਾਹ ਗਲੀ ਜਾਂਦਿਆਂ ਦੂਸਰਿਆਂ ਨਾਲ ਵਿਵਹਾਰ ਕਰਦੇ ਹੋ, ਉਸ ਨਾਲ ਆਪ ਉਸ ਦੀ ਬੰਦਗੀ ਕਰਦੇ ਹੋ। ਸਿਰਫ ਉਸੇ ਨਾਲ ਨਹੀਂ, ਜਿਸ ਤਰੀਕੇ ਦੇ ਨਾਲ ਆਪ ਪਵਿੱਤਰ ਸਥਾਨ ਵਿੱਚ ਕੁਝ ਕਰਦੇ ਹੋ। ਉਹ ਅਸੀਂ ਹੀ ਹਾਂ ਜਿਨ੍ਹਾਂ ਨੇ ਪਵਿੱਤਰ ਸਥਾਨ ਅਤੇ ਰਾਹ ਗਲੀ ਵਿੱਚ ਭਿੰਨ ਭੇਦ ਬਣਾ ਰੱਖਿਆ ਹੈ, ਪਰ ਪਰਮੇਸ਼ੁਰ ਦੀ ਨਜ਼ਰ ਵਿੱਚ ਇਹਨਾਂ ਵਿੱਚ ਕੋਈ ਵੀ ਭਿੰਨਤਾ ਨਹੀਂ ਪਾਈ ਜਾਂਦੀ। ਮੇਰੇ ਦੋਸਤ, ਉਸ ਦੀ ਸੁਣੋ। ਆਪ ਆਪਣੀ ਮੁਕਤੀ ਦੀ ਯੋਜਨਾ ਉਲੀਕ ਸਕਦੇ ਹੋ, ਪਰ ਬਚਾਉਣ ਵਾਲਾ ਤਾਂ ਉਹੀ ਹੈ, ਅਤੇ ਕਿਉਂਕਿ ਉਹ ਤਾਂ ਪਰਮੇਸ਼ਵਰ ਹੀ ਹੈ, ਇਸ ਕਰਕੇ ਆਪ ਲਈ ਭਲਾ ਹੈ ਕਿ ਆਪ ਉਸੇ ਦੇ ਰਾਹੇ ਆਪ ਉਸ ਕੋਲ ਆਓ। ਪ੍ਰਭੂ ਯੇਸ਼ੂ ਜੀ ਆਖਿਆ ਸੀ, ਰਾਹ ਸੱਚਾਈ ਅਤੇ ਜੀਵਨ ਮੈਂ ਹੀ ਹਾਂ, ਬਿਨਾਂ ਮੇਰੇ ਵਸੀਲੇ ਕੋਈ ਪਿਤਾ ਦੇ ਕੋਲ ਨਹੀਂ ਆਉਂਦਾ। ਯੋਹੰਨਾ ਦੀ ਇੰਜੀਲ 14 ਦੇ ਉਸ ਦੀ 6 ਆਇਤ ਦੇ ਵਚਨ ਹਨ। ਹੁਣ ਇਹ ਜਾਂ ਤਾਂ ਸੱਚ ਹੈ ਅਤੇ ਜਾਂ ਫਿਰ ਸੱਚ ਨਹੀਂ। ਕਰੋੜਾਂ ਲੋਕ ਇਸ ਰਾਹੇ ਆ ਚੁੱਕੇ ਹਨ ਅਤੇ ਉਹਨਾਂ ਨੇ ਇਸ ਨੂੰ ਸੱਚ ਹੋਣਾ ਪਾ ਲਿਆ ਹੈ। ਆਪ ਇਸ ਤਰ੍ਹਾਂ ਸੋਚ ਸਕਦੇ ਹੋ ਕਿ ਆਪ ਦਾ ਮੁਕਤੀ ਦਾ ਰਾਹ ਖੁਦ ਦਾ ਹੀ ਹੈ, ਪਰ ਸਿਰਫ ਪਰਮੇਸ਼ਵਰ ਹੀ ਮੁਕਤੀਦਾਤਾ ਹੈ, ਅਤੇ ਸਿਰਫ ਉਹੀ ਹੈ ਜੋ ਕਿ ਆਪ ਨੂੰ ਮੁਕਤੀ ਦੀ ਯੋਜਨਾ ਸੌਂਪ ਸਕਦਾ ਹੈ। 13 ਅਧਿਆਏ ਉਸ ਦੀਆਂ 5 ਅਤੇ 6 ਆਇਤਾਂ ਦੇ ਵਚਨਾਂ ਵਿੱਚ ਪਰਮੇਸ਼ਵਰ ਆਖਦਾ ਹੈ ਕਿ ਮੈਂ ਹੀ ਹਾਂ ਜੋ ਕਿ ਆਪ ਦਾ ਪਰਮੇਸ਼ਵਰ ਰਿਹਾ ਹਾਂ, ਜਿਸ ਨੇ ਤੁਹਾਨੂੰ ਮਿਸਰ ਦੇਸ਼ ਤੋਂ ਬਾਹਰ ਲਿਆਂਦਾ ਸੀ। ਮੈਂ ਤੁਹਾਨੂੰ ਛੱਡਣ ਨਹੀਂ ਜਾ ਰਿਹਾ, ਬਲਕਿ ਮੈਂ ਤਾਂ ਤੁਹਾਨੂੰ ਸਜ਼ਾ ਦੇਣ ਜਾ ਰਿਹਾ ਹਾਂ। 7 ਅਤੇ 8 ਆਇਤਾਂ ਦੇ ਵਚਨਾਂ ਵਿੱਚ ਇੱਕ ਬਹੁਤ ਹੀ ਰੋਚਕ ਭਵਿੱਖਬਾਣੀ ਪਾਈ ਜਾਂਦੀ ਹੈ। ਦਾਨੀਅਲ ਨਵੀ ਦੀ ਪੁਸਤਕ ਦੇ 7 ਅਧਿਆਏ ਵਿੱਚ ਉਸ ਦੁਆਰਾ ਵੇਖੇ ਦਰਸ਼ਨ ਵਿੱਚ ਬਾਬਲ ਦੀ ਤਸਵੀਰ ਇੱਕ ਬੱਬਰ ਸ਼ੇਰ ਵਜੋਂ ਉਲੀਕੀ ਗਈ ਸੀ। ਸਿਕੰਦਰ ਮਹਾਨ ਦੇ ਅਧੀਨ ਯੂਨਾਨ ਨੂੰ ਇੱਕ ਚਿੱਤਰ ਵਜੋਂ ਅਤੇ ਮਾਦੀ ਫਾਰਸੀਆਂ ਦੇ ਰਾਜ ਨੂੰ ਇੱਕ ਰਿਸ਼ ਵਜੋਂ ਉਲੀਕਿਆ ਗਿਆ ਸੀ। ਹੁਣ ਇੱਥੇ ਹੋਸ਼ਿਆ ਨਬੀ ਦੀ ਭਵਿੱਖਬਾਣੀ ਵਿੱਚ ਪਰਮੇਸ਼ੁਰ ਆਖ ਰਿਹਾ ਹੈ ਕਿ ਭਵਿੱਖ ਵਿੱਚ ਉਹ ਉਹਨਾਂ ਦੇ ਵਿਰੁੱਧ ਇੱਕ ਬੱਬਰ ਸ਼ੇਰ ਅਤੇ ਚਿੱਤਰੇ ਵਾਂਗੂ ਉੱਠੇਗਾ, ਪਰ ਕੁਝ ਵੀ ਸਮੇਂ ਬਾਅਦ ਉਹ ਇੱਕ ਰਿਸ਼ ਵਾਂਗੂ ਆਵੇਗਾ, ਜਿਸ ਦਾ ਜ਼ਿਕਰ ਮਾਦੀ ਫਾਰਸ ਵਜੋਂ ਕੀਤਾ ਗਿਆ ਹੈ, ਜੋ ਕਿ ਉਸ ਸਮੇਂ ਸ਼ੁਰੂ ਵਿੱਚ ਇੱਕ ਅਸ਼ੂਰ ਵਜੋਂ ਆਪਣੇ ਅਧੀਨ ਕੀਤਾ ਗਿਆ ਸੀ। ਪਰਮੇਸ਼ੁਰ ਆਖਦਾ ਹੈ ਕਿ ਮੈਂ ਉਹਨਾਂ ਨਾਲ ਰਿਸ਼ ਦੀ ਤਰ੍ਹਾਂ ਮਿਲਾਂਗਾ, ਜਿਸ ਦੇ ਬੱਚੇ ਖੋਹ ਲਏ ਗਏ ਹੋਣ, ਜਿਸ ਰਿਛਣੀ ਦੇ ਬੱਚੇ ਖੋਹ ਲਏ ਗਏ ਹੋਣ, ਉਸ ਨਾਲੋਂ ਜ਼ਿਆਦਾ ਹਿੰਸਕ ਦਰਿੰਦਾ ਹੋਰ ਕੋਈ ਵੀ ਨਹੀਂ ਹੁੰਦਾ। ਇਹੀ ਵਹਿਸ਼ੀ ਅਸ਼ੂਰੀ ਫੌਜ ਦੀ ਇੱਕ ਢੁੱਕਵੀਂ ਮਿਸਾਲ ਪਾਈ ਜਾਂਦੀ ਹੈ। 13 ਅਧਿਆਇ ਉਸ ਦੀ 9 ਅਧਿਆਇ ਦੇ ਵਚਨਾਂ ਬਾਰੇ ਗੌਰ ਕਰੋ। ਅਸੀਂ ਅਕਸਰ ਇਸ ਵਾਰ ਸਭ ਬਾਰੇ ਪਰਮੇਸ਼ੁਰ ਉੱਤੇ ਹੀ ਦੋਸ਼ ਲਾਉਂਦੇ ਹਾਂ ਜੋ ਕੁਝ ਸਾਡੇ ਨਾਲ ਵਾਪਰਦਾ ਹੈ। ਜਦੋਂ ਵੀ ਆਪ ਇਸ ਤਰ੍ਹਾਂ ਮਹਿਸੂਸ ਕਰੋ, ਤਦ ਇਹਨਾਂ ਵਚਨਾਂ ਵੱਲ ਧਿਆਨ ਦੇਣਾ ਠੀਕ ਹੀ ਹੁੰਦਾ ਹੈ। ਤੁਸੀਂ ਆਪਣੀ ਬਰਬਾਦੀ ਖੁਦ ਹੀ ਕੀਤੀ ਹੈ ਅਤੇ ਤੁਹਾਡੀ ਵਰਤਮਾਨ ਹਾਲਤ ਲਈ ਤੁਸੀਂ ਖੁਦ ਹੀ ਜ਼ਿੰਮੇਦਾਰ ਹੋ, ਪਰ ਤੁਸੀਂ ਪਰਮੇਸ਼ੁਰ ਕੋਲੋਂ ਮਦਦ ਪਾ ਸਕਦੇ ਹੋ। ਉਹੀ ਹੈ ਜੋ ਕਿ ਤੁਹਾਡੀ ਮਦਦ ਕਰੇਗਾ। 11 ਆਇਤ ਦੇ ਵਚਨਾਂ ਵਿੱਚ ਪਰਮੇਸ਼ੁਰ ਆਖਦਾ ਹੈ ਕਿ ਮੈਂ ਤੁਹਾਨੂੰ ਆਪਣੇ ਕ੍ਰੋਧ ਵਿੱਚ ਪਾਤਸ਼ਾਹ ਦਿੱਤਾ। ਜਦੋਂ ਇਸਰਾਇਲੀਆਂ ਨੇ ਇੱਕ ਰਾਜੇ ਦੀ ਮੰਗ ਕੀਤੀ ਸੀ, ਤਦ ਪਰਮੇਸ਼ਵਰ ਨੇ ਸ਼ਾਉਲ ਨੂੰ ਉਹਨਾਂ ਦਾ ਪਾਤਸ਼ਾਹ ਹੋਣ ਦੇ ਲਈ ਦੇ ਦਿੱਤਾ ਸੀ। ਅੱਗੇ ਪਰਮੇਸ਼ਵਰ ਆਖਦਾ ਹੈ ਕਿ ਆਪਣੇ ਕਹਿਰ ਵਿੱਚ ਉਹਨੂੰ ਲੈ ਲਿਆ। ਉਸਨੇ ਆਖਰੀ ਰਾਜੇ ਹੋਸ਼ਿਆ ਨੂੰ ਉੱਤਰੀ ਰਾਜ ਤੋਂ ਖੋਹ ਲਿਆ ਸੀ। ਪਰਮੇਸ਼ਵਰ ਨੇ ਹੀ ਰਾਜਾ ਸਿਦਕੀਆ ਨੂੰ ਦੱਖਣੀ ਰਾਜ ਤੋਂ ਖੋਹ ਲਿਆ ਸੀ। ਪਰਮੇਸ਼ਵਰ ਨੇ ਇਹ ਸਭ ਕੁਝ ਆਪਣੇ ਕਹਿਰ ਵਿੱਚ ਹੀ ਕੀਤਾ ਸੀ। ਸ਼ੁਰੂ ਵਿੱਚ ਇਹ ਉਸੇ ਵੱਲੋਂ ਭੇਜੀ ਸਜ਼ਾ ਸੀ ਅਤੇ ਅੰਤ ਵਿੱਚ ਵੀ ਇਹ ਉਸੇ ਵੱਲੋਂ ਭੇਜੀ ਹੋਈ ਸਜ਼ਾ ਸੀ। ਅੱਗੇ 13 ਅਧਿਆਏ ਉਸ ਦੀਆਂ 12 ਤੋਂ ਲੈ ਕੇ 16 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਅਫਰਾਈਮ ਦੀ ਬਦੀ ਬੰਨੀ ਹੋਈ ਹੈ, ਉਹਦਾ ਪਾਪ ਰੱਖਿਆ ਹੋਇਆ ਹੈ, ਜਣਨ ਦੀਆਂ ਪੀੜਾਂ ਉਹਦੇ ਉੱਤੇ ਆ ਪਈਆਂ ਹਨ। ਉਹ ਬੁੱਧਹੀਣ ਪੁੱਤਰ ਹੈ, ਕਿਉਂ ਜੋ ਉਹ ਵੇਲੇ ਸਿਰ ਕੁੱਖ ਦੇ ਮੂੰਹ ਅੱਗੇ ਨਹੀਂ ਆਉਂਦਾ। ਕੀ ਮੈਂ ਪਤਾਲ ਦੇ ਕਾਬੂ ਤੋਂ ਉਹਨਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ? ਕੀ ਮੈਂ ਮੌਤ ਤੋਂ ਉਹਨਾਂ ਦਾ ਨਿਸਤਾਰਾ ਦਿਆਂਗਾ? ਹੇ ਮੌਤ, ਤੇਰੀਆਂ ਬਵਾਂ ਕਿੱਥੇ ਹਨ? ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ? ਤਰਸ ਮੇਰੀਆਂ ਅੱਖਾਂ ਤੋਂ ਲੁਕਿਆ ਰਹੇਗਾ। ਭਾਵੇਂ ਉਹ ਆਪਣੇ ਭਰਾਵਾਂ ਵਿੱਚ ਫਲਦਾਰ ਹੋਵੇ, ਤਾਂ ਵੀ ਪੂਰਬੀ ਹਵਾ, ਹਾਂ ਯਹੋਵਾ ਦੀ ਪੌਣ ਉਜਾੜ ਤੋਂ ਆਵੇਗੀ, ਤਾਂ ਉਹਦਾ ਸੋਤਾ ਸੁੱਕ ਜਾਵੇਗਾ ਅਤੇ ਉਹਦਾ ਚਸ਼ਮਾ ਖੁਸ਼ਕ ਹੋ ਜਾਵੇਗਾ। ਉਹ ਉਸਦੇ ਖਜ਼ਾਨੇ ਤੋਂ ਸਾਰੇ ਸੋਹਣੇ ਭਾਂਡੇ ਲੁੱਟ ਲਵੇਗੀ। ਸਾਮਰੀਆ ਆਪਣਾ ਦੋਸ਼ ਚੁੱਕੇਗਾ, ਕਿਉਂ ਜੋ ਉਹ ਆਪਣੇ ਪਰਮੇਸ਼ਵਰ ਤੋਂ ਆਕੀ ਹੋ ਗਿਆ ਹੈ। ਉਹ ਤਲਵਾਰ ਨਾਲ ਡਿੱਗਣਗੇ, ਉਹਨਾਂ ਦੇ ਨਿਆਣੇ ਪਟਕਾ ਦਿੱਤੇ ਜਾਣਗੇ ਅਤੇ ਉਹਨਾਂ ਦੀਆਂ ਗਰਭਵੰਤੀਆਂ ਚੀਰੀਆਂ ਜਾਣਗੀਆਂ। 16 ਆਇਤ ਦੇ ਵਚਨ ਹਨ ਕਿ ਸਾਮਰੀਆ ਆਪਣਾ ਦੋਸ਼ ਚੁੱਕੇਗਾ। ਜੋ ਲੋਕ ਵੀ ਉਸ ਦੇਸ਼ ਵਿੱਚ ਗਏ ਹਨ ਉਹ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਇਹ ਤਾਂ ਅੱਜ ਇੱਕ ਵੀਰਾਨ ਸਥਾਨ ਹੀ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਹੁਣ 14 ਅਧਿਆਏ ਵਿੱਚ ਦਾਖਲ ਹੁੰਦੇ ਹਾਂ। ਇਹ ਇਸ ਹੋਸ਼ਿਆ ਨਵੀ ਦੀ ਪੁਸਤਕ ਦਾ ਆਖਰੀ ਅਧਿਆਏ ਹੈ। ਇਸ ਅਧਿਆਏ ਦਾ ਮੁੱਖ ਵਿਸ਼ਾ ਇਹ ਹੈ ਕਿ ਭਵਿੱਖ ਵਿੱਚ ਇਸਰਾਇਲ ਬਚਾਇਆ ਜਾਵੇਗਾ। 14 ਅਧਿਆਏ ਇੱਕ ਬਹੁਤ ਹੀ ਅਦਭੁਤ ਅਧਿਆਏ ਹੈ ਕਿਉਂਕਿ ਇਹ ਭਵਿੱਖ ਵਿੱਚ ਇਸਰਾਇਲ ਦੀ ਮੁਕਤੀ ਦਾ ਜ਼ਿਕਰ ਕਰਦਾ ਹੈ। 14 ਅਧਿਆਏ ਉਸ ਦੀਆਂ 1 ਤੋਂ ਲੈ ਕੇ 9 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਹੇ ਇਸਰਾਇਲ, ਯਹੋਵਾ ਆਪਣੇ ਪਰਮੇਸ਼ੁਰ ਵੱਲ ਮੁੜ, ਕਿਉਂ ਜੋ ਤੈਂ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ। ਆਪਣੇ ਨਾਲ ਵਚਨਾਂ ਨੂੰ ਲੈ ਕੇ ਯਹੋਵਾ ਵੱਲ ਮੁੜੋ। ਉਹਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ। ਅਸੀਂ ਬੈੜਕਿਆਂ ਦੇ ਥਾਂ ਆਪਣਿਆਂ ਬੁੱਲਾਂ ਨੂੰ ਪੇਸ਼ ਕਰਾਂਗੇ। ਅਸ਼ੂਰ ਸਾਨੂੰ ਨਹੀਂ ਬਚਾਵੇਗਾ, ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜਾਂਗੇ, ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ ਸਾਡਾ ਪਰਮੇਸ਼ਵਰ ਨਹੀਂ ਕਹਾਂਗੇ। ਤੇਰੇ ਵਿੱਚ ਯਤੀਮ ਰਹਿਮ ਪਾਉਂਦਾ ਹੈ, ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ। ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਫਿਰ ਗਿਆ ਹੈ। ਮੈਂ ਇਸਰਾਇਲ ਲਈ ਤਰੇਲ ਵਾਂਗੂ ਹੋਵਾਂਗਾ, ਉਹ ਸੋਸਨ ਵਾਂਗੂ ਹਰਾ ਭਰਾ ਹੋਵੇਗਾ ਅਤੇ ਲਬਾਨੋਨ ਵਾਂਗੂ ਆਪਣੀ ਜੜ ਫੜੇਗਾ। ਉਸ ਦੀਆਂ ਟਹਿਣੀਆਂ ਖਿਲਰਨਗੀਆਂ, ਉਹਦਾ ਸੁਹਾਪਣ ਜੈਤੂਨ ਦੇ ਬਿਰਸ਼ ਵਾਂਗੂ ਹੋਵੇਗਾ, ਉਹਦੀ ਖੁਸ਼ਬੋ ਲਬਾਨੋਨ ਵਾਂਗੂ, ਉਹਦੇ ਸਾਏ ਦੇ ਵਸਨੀਕ ਮੁੜਨਗੇ, ਉਹ ਕਣਕ ਵਾਂਗੂ ਜਿਉਣਗੇ ਅਤੇ ਅੰਗੂਰੀ ਬੇਲ ਵਾਂਗੂ ਹਰੇ ਭਰੇ ਹੋ ਜਾਣਗੇ। ਉਹਨਾਂ ਦੀ ਧੁੰਮ ਲਬਾਨੋਨ ਦੀ ਮੈਂ ਵਰਗੀ ਹੋਵੇਗੀ। ਹੇ ਅਫਰਾਇਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ? ਮੈਂ ਹੀ ਉੱਤਰ ਦਿੱਤਾ ਅਤੇ ਉਸ 'ਤੇ ਧਿਆਨ ਲਾਵਾਂਗਾ। ਮੈਂ ਹਰੇ ਸਰੂ ਵਾਂਗੂ ਹਾਂ, ਤੇਰਾ ਫਲ ਮੈਥੋਂ ਹੀ ਮਿਲਦਾ ਹੈ। ਕੌਣ ਬੁੱਧਵਾਨ ਹੈ ਭਈ ਉਹ ਇਹਨਾਂ ਗੱਲਾਂ ਨੂੰ ਸਮਝੇ, ਅਤੇ ਸਮਝ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ? ਯਹੋਵਾ ਦੇ ਮਾਰਗ ਤਾਂ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ। ਇਹ ਅਸੀਂ ਹੋਸ਼ਿਆ ਨਵੀ ਦੀ ਪੁਸਤਕ ਦੇ 14 ਅਧਿਆਏ, ਜੋ ਕਿ ਇਸ ਪੁਸਤਕ ਦਾ ਆਖਰੀ ਅਧਿਆਇ ਹੈ, ਉਸ ਦੀਆਂ 1 ਤੋਂ ਲੈ ਕੇ 9 ਆਇਤਾਂ ਦੇ ਵਚਨਾਂ ਨੂੰ ਪੜ੍ਹ ਰਹੇ ਸੀ। ਯਹੋਵਾ ਪਰਮੇਸ਼ਵਰ ਇਸ ਵਾਸਤੇ ਉਤਰਦਾਈ ਨਹੀਂ ਹੈ, ਪਰ ਫਿਰ ਵੀ ਉਹ ਇਹਨਾਂ ਲੋਕਾਂ ਨੂੰ ਦੱਸਦਾ ਹੈ ਕਿ ਇਹ ਤਾਂ ਉਹਨਾਂ ਦੇ ਪਾਪ ਦੇ ਕਾਰਨ ਹੀ ਹੈ ਕਿ ਉਹ ਅਸੀਰੀ ਵਿੱਚ ਜਾਣਗੇ। 3 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਪਰਮੇਸ਼ਵਰ ਆਖਦਾ ਹੈ, ਅਸ਼ੂਰ ਸਾਨੂੰ ਨਹੀਂ ਬਚਾਵੇਗਾ, ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜਾਂਗੇ, ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ ਸਾਡਾ ਪਰਮੇਸ਼ਵਰ ਨਹੀਂ ਕਹਾਂਗੇ। ਤੇਰੇ ਵਿੱਚ ਯਤੀਮ ਰਹਿਮ ਪਾਉਂਦਾ ਹੈ। ਫਰਜ਼ ਕਰੋ ਕਿ ਆਪ ਕਿਸੇ ਚੀਜ਼ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕੁਝ ਬਣਾ ਰਹੇ ਹੋ, ਅਤੇ ਫਿਰ ਇਹ ਆਪ ਦੇ ਹੱਥਾਂ ਵਿੱਚ ਡਿੱਗ ਪੈਂਦਾ ਹੈ, ਅਤੇ ਫਿਰ ਆਪ ਇਸੇ ਨੂੰ ਮੱਥਾ ਟੇਕਦੇ ਹੋ। ਬਹੁਤ ਸਾਰੇ ਲੋਕ ਅੱਜ ਉਹਨਾਂ ਦੀ ਆਪਣੀ ਖੁਦ ਦੀ ਯੋਗਤਾ ਨੂੰ ਮੱਥਾ ਟੇਕਦੇ ਹਨ। ਉਹ ਉਹਨਾਂ ਦੇ ਹੀ ਦਿਮਾਗ ਅਤੇ ਉਹਨਾਂ ਦੀ ਹੀ ਸੂਝ ਬੂਝ ਨੂੰ ਪੂਜਦੇ ਹਨ। ਜੋ ਕੁਝ ਉਹ ਕਰਦੇ ਹਨ ਅਤੇ ਜੋ ਕੁਝ ਕਰਨ ਦੇ ਯੋਗ ਹਨ ਉਹ ਉਸੇ ਨੂੰ ਪੂਜਦੇ ਹਨ। ਇਸ ਤਰ੍ਹਾਂ ਕਰਦੇ ਹੋਇਆਂ ਮੇਰੇ ਦੋਸਤ, ਆਪ ਪਰਮੇਸ਼ਵਰ ਦੇ ਸਨਮੁਖ ਇੱਕ ਗੈਰ ਕੌਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੁੰਦੇ। ਗੌਰ ਕਰੋ ਕਿ 4 ਆਇਤ ਦੇ ਵਚਨਾਂ ਵਿੱਚ ਪਰਮੇਸ਼ਵਰ ਆਖਦਾ ਹੈ ਕਿ ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ। ਲੋਕ ਪਰਮੇਸ਼ਵਰ ਤੋਂ ਪਿੱਛੇ ਜਾ ਰਹੇ ਸਨ, ਉਹ ਤਾਂ ਉਸ ਦੇ ਹੱਥਾਂ ਵਿੱਚੋਂ ਫਿਸਲ ਰਹੇ ਸਨ, ਪਰ ਪਰਮੇਸ਼ਵਰ ਆਖਦਾ ਹੈ ਕਿ ਮੈਂ ਉਹਨਾਂ ਨੂੰ ਚੰਗਾ ਕਰਨ ਜਾ ਰਿਹਾ। ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਫਿਰ ਗਿਆ ਹੈ। 14 ਅਧਿਆਏ ਉਸ ਦੀ 8 ਆਇਤ ਦੇ ਵਚਨ ਬਾਈਬਲ ਬਾਣੀ ਦੀਆਂ ਸਭ ਤੋਂ ਅਦਭੁਤ ਆਇਤਾਂ ਵਿੱਚੋਂ ਇੱਕ ਹਨ। ਇੱਥੇ ਆਖਿਆ ਗਿਆ ਹੈ, ਹੇ ਇਫਰਾਇਮ, ਫਿਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ? ਮੈਂ ਹੀ ਉੱਤਰ ਦਿੱਤਾ ਅਤੇ ਉਸ ਤੇ ਧਿਆਨ ਲਾਵਾਂਗਾ। ਮੈਂ ਹਰੇ ਸਰੂ ਵਾਂਗੂ ਹਾਂ, ਤੇਰਾ ਫਲ ਮੈਥੋਂ ਹੀ ਮਿਲਦਾ ਹੈ। ਇਹ ਤਾਂ ਇੱਕ ਫਤਿਹ ਦਾ ਭਜਨ ਹੈ, ਇਹ ਤਾਂ ਭਵਿੱਖ ਵਿੱਚ ਹੈ। ਇਫਰਾਇਮ ਆਖੇਗਾ, ਫਿਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ? ਪਰਮੇਸ਼ਵਰ ਹੀ ਆਖਿਰਕਾਰ ਫਤਿਹ ਪਾਉਣ ਜਾ ਰਿਹਾ ਹੈ। ਇਹ ਉਸਦਾ ਪ੍ਰੇਮ ਹੀ ਹੈ ਜੋ ਕਿ ਇੱਥੇ ਫਤਿਹ ਪਾਉਣ ਜਾ ਰਿਹਾ ਹੈ। ਪਰਮੇਸ਼ਵਰ ਇਫਰਾਇਮ ਨੂੰ ਆਖ ਚੁੱਕਾ ਹੈ ਕਿ ਹੇ ਇਫਰਾਇਮ, ਮੈਂ ਤੈਨੂੰ ਕਿਵੇਂ ਛੱਡਾਂਗਾ? ਅਤੇ ਉਸਨੇ ਆਖਿਆ ਸੀ, ਹੇ ਇਫਰਾਇਮ, ਉਸਨੂੰ ਇਕੱਲਾ ਰਹਿਣ ਦੇ, ਕਿਉਂਕਿ ਬੁੱਤ ਵੱਲ ਫਿਰ ਚੁੱਕਾ ਹੈ। ਹੁਣ ਪਰਮੇਸ਼ਵਰ ਆਖਦਾ ਹੈ ਕਿ ਇੱਕ ਦਿਨ ਆ ਰਿਹਾ ਹੈ ਜਦੋਂ ਇਫਰਾਇਮ ਇਹ ਜਾਣ ਲਵੇਗਾ ਕਿ ਉਸਨੇ ਇੱਕ ਬਹੁਤ ਵੱਡਾ ਧੋਖਾ ਅਤੇ ਗਲਤੀ ਕੀਤੀ ਹੈ, ਅਤੇ ਉਹ ਦੁਬਾਰਾ ਫਿਰ ਮੇਰੇ ਵੱਲ ਵਾਪਸ ਆਵੇਗਾ। ਉਹ ਇਹ ਆਖਣ ਜਾ ਰਿਹਾ ਹੈ ਕਿ ਮੇਰਾ ਬੁੱਤਾਂ ਦੇ ਨਾਲ ਹੁਣ ਕੋਈ ਕੰਮ ਨਹੀਂ ਹੈ। ਮੈਂ ਇਸ ਪਾਪ ਦੀ ਦੁੱਖ ਵਾਲੀ ਘਟਨਾ ਦੇ ਵਿਚਕਾਰ ਇਹ ਵਿਸ਼ਵਾਸ ਕਰਨ ਤੋਂ ਬਗੈਰ ਨਹੀਂ ਰਹਿ ਸਕਦਾ। ਇਸ ਮਨੁੱਖੀ ਜੀਵਨ ਦੇ ਡਰਾਮੇ ਦੇ ਖੇਡੇ ਜਾਣ ਵਿੱਚ, ਜੋ ਕਿ ਇਸ ਜ਼ਮਾਨੇ ਵਿੱਚ ਹੇਠਾਂ ਇਸ ਧਰਤੀ ਉੱਤੇ ਖੇਡਿਆ ਜਾ ਰਿਹਾ ਹੈ, ਕਿ ਪਰਮੇਸ਼ਵਰ ਹੀ ਅੰਤ ਵਿੱਚ ਫਤਿਹ ਪਾਉਣ ਜਾ ਰਿਹਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਜੋ ਲੋਕ ਖੋਣ ਜਾ ਰਹੇ ਹਨ ਉਹਨਾਂ ਨਾਲੋਂ ਜ਼ਿਆਦਾ ਲੋਕ ਬਚਾਏ ਜਾਣ ਵਾਲੇ ਹਨ। ਸਪਰਜੀਅਨ ਜੀ ਦਾ ਵੀ ਇਹੋ ਹੀ ਵਿਸ਼ਵਾਸ ਸੀ। ਉਸਨੇ ਇਹ ਕਈ ਵਾਰ ਆਖਿਆ ਸੀ, ਆਪ ਅਤੇ ਮੈਂ ਆਪਣੇ ਨੱਕ ਇਸ ਵਰਤਮਾਨ ਸਮੇਂ ਦੇ ਵਿਰੁੱਧ ਕਈ ਵਾਰ ਰਗੜ ਚੁੱਕੇ ਹਾਂ। ਜਦੋਂ ਅਸੀਂ ਆਪਣੇ ਆਲੇ ਦੁਆਲੇ ਇਸ ਜਗਤ ਵੱਲ ਤੱਕਦੇ ਹਾਂ, ਤਦ ਜੋ ਅਸੀਂ ਵੇਖਦੇ ਹਾਂ ਉਹ ਤਾਂ ਸਿਰਫ ਉਹ ਛੋਟਾ ਝੁੰਡ ਹੀ ਹੁੰਦਾ ਹੈ ਜਿਸ ਦਾ ਜ਼ਿਕਰ ਪ੍ਰਭੂ ਯੇਸ਼ੂ ਜੀ ਨੇ ਕੀਤਾ ਸੀ। ਇਹੋ ਹੀ ਕਲੀਸਿਆ ਹੈ, ਜੋ ਕਿ ਉਹ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਇਸ ਜਗਤ ਵਿੱਚੋਂ ਬਾਹਰ ਬੁਲਾ ਰਿਹਾ ਹੈ। ਮਿਸਾਲ ਵਜੋਂ ਉਸਨੇ ਇੱਕ ਵਾਰ ਹੀ ਨੀਨਵੇ ਸ਼ਹਿਰ ਦੇ ਸਾਰੇ ਲੋਕਾਂ ਨੂੰ ਬਚਾ ਲਿਆ ਸੀ। ਭਾਵੇਂ 100 ਸਾਲਾਂ ਦੇ ਬਾਅਦ ਉਹ ਦੁਬਾਰਾ ਫਿਰ ਪਾਪ ਵਿੱਚ ਪੈ ਗਏ ਸਨ ਅਤੇ ਪਰਮੇਸ਼ਵਰ ਨੇ ਉਹਨਾਂ ਦਾ ਨਿਆਂ ਕੀਤਾ ਸੀ। ਪਿਛਲੇ ਬੀਤੇ ਸਮੇਂ ਵਿੱਚ ਵੀ ਮਹਾਨ ਬੇਦਾਰੀ ਦੀਆਂ ਲਹਿਰਾਂ ਚੱਲੀਆਂ ਸਨ, ਪਰ ਸਭ ਤੋਂ ਵੱਡਾ ਪਰਮੇਸ਼ਵਰ ਵੱਲ ਮੁੜਨਾ ਅਜੇ ਭਵਿੱਖ ਵਿੱਚ ਹੋਵੇਗਾ। ਇਹ ਤਾਂ ਸਾਰੇ ਸਮਿਆਂ ਨਾਲੋਂ ਵੱਧ ਕੇ ਹੋਵੇਗਾ ਜੋ ਕਿ ਮਹਾਂਕਲੇਸ਼ ਦੇ ਸਮੇਂ ਵਾਪਰੇਗਾ। ਮਸੀਹ ਦਾ 1000 ਸਾਲਾਂ ਦਾ ਰਾਜ ਵੀ ਤਾਂ ਮੁਕਤੀ ਦਾ ਸਮਾਂ ਹੀ ਹੋਣ ਜਾ ਰਿਹਾ ਹੈ। ਮੇਰੇ ਦੋਸਤ, ਪਰਮੇਸ਼ਵਰ ਹੀ ਫਤਿਹਮੰਦ ਹੋਣ ਜਾ ਰਿਹਾ ਹੈ। ਪਿਆਰ ਫਤਿਹਮੰਦ ਹੋਵੇਗਾ। ਸਾਡਾ ਪਰਮੇਸ਼ਵਰ ਅੱਜ ਉਸਦੇ ਆਪਣੇ ਹੀ ਰੱਥ ਵਿੱਚ ਸਵਾਰੀ ਕਰ ਰਿਹਾ ਹੈ। ਉਹ ਸਰਵਉੱਚ ਪਰਮੇਸ਼ਵਰ ਹੈ। ਪਰਮੇਸ਼ਵਰ ਉਸ ਮਨੁੱਖ ਉੱਤੇ ਰਹਿਮ ਕਰੇ ਜੋ ਕਿ ਉਹਨਾਂ ਰੱਖ ਦੇ ਪਹੀਆਂ ਦੇ ਹੇਠਾਂ ਆ ਜਾਂਦਾ ਹੈ। ਮੈਂ ਆਪ ਬਾਰੇ ਤਾਂ ਨਹੀਂ ਜਾਣਦਾ, ਪਰ ਮੈਂ ਤਾਂ ਪਰਮੇਸ਼ਵਰ ਦੇ ਨਾਲ ਨਾਲ ਚੱਲਣਾ ਚਾਹੁੰਦਾ। ਮੈਂ ਤਾਂ ਅੱਜ ਉਸਦੇ ਨਾਲ ਇਸ ਸਵਾਰੀ ਵਿੱਚ ਡਾਵਾਂ ਡੋਲ ਹੋ ਕੇ ਲੈ ਰਿਹਾ ਹਾਂ। ਇਹੋ ਹੀ ਕਾਰਨ ਹੈ ਕਿ ਇਸ ਦਾ ਇੰਨਾ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਵਰ ਦੀ ਬਾਣੀ ਨੂੰ ਜਾਣੀਏ, ਤਾਂ ਕਿ ਅਸੀਂ ਉਸ ਦੀ ਇੱਛਾ ਵਿੱਚ ਇਸ ਜ਼ਮਾਨੇ ਵਿੱਚ ਬਣੇ ਰਹਿਣਾ ਜਾਣ ਲਈਏ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਮੇਰੇ ਦੋਸਤ, ਮੈਂ ਨਿੱਜੀ ਤੌਰ ਤੇ ਆਪ ਨੂੰ ਇੱਕ ਸਵਾਲ ਪੁੱਛਦਾ ਹਾਂ ਕਿ ਆਪ ਦਾ ਮਸੀਹ ਨਾਲ ਅੱਜ ਕਿਹੋ ਜਿਹਾ ਸੰਬੰਧ ਹੈ। ਪਰਮੇਸ਼ਵਰ ਦੀ ਬਾਣੀ ਵਿੱਚ ਅਫਰਾਇਮ ਆਖਦਾ ਹੈ, ਹੇ ਅਫਰਾਇਮ, ਫਿਰ ਬੁੱਤਾਂ ਨਾਲ ਮੇਰਾ ਕੀ ਕੰਮ, ਮੈਂ ਹੀ ਉੱਤਰ ਦਿੱਤਾ ਅਤੇ ਉਸ ਤੇ ਧਿਆਨ ਲਾਵਾਂਗਾ, ਮੈਂ ਹਰੇ ਸਰੂ ਵਾਂਗੂ ਹਾਂ, ਤੇਰਾ ਫਲ ਮੈਥੋਂ ਹੀ ਮਿਲਦਾ ਹੈ। ਕੌਣ ਬੁੱਧਵਾਨ ਹੈ ਭਈ ਉਹ ਇਹਨਾਂ ਗੱਲਾਂ ਨੂੰ ਸਮਝੇ, ਅਤੇ ਸਮਝ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ। ਯਹੋਵਾ ਦੇ ਮਾਰਗ ਤਾਂ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਜਾਣਗੇ। ਮੇਰੇ ਦੋਸਤ, ਮੈਂ ਦੁਬਾਰਾ ਫਿਰ ਆਪ ਨੂੰ ਨਿੱਜੀ ਤੌਰ ਤੇ ਇਹ ਸਵਾਲ ਪੁੱਛਦਾ ਹਾਂ ਕਿ ਆਪ ਦਾ ਮਸੀਹ ਨਾਲ ਕਿਹੋ ਜਿਹਾ ਸੰਬੰਧ ਹੈ। ਕੀ ਆਪ ਅਤੇ ਆਪ ਦੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਦੇ ਵਿਚਕਾਰ ਕੋਈ ਬੱਦਲ ਆਣ ਕੇ ਖੜਾ ਹੋ ਗਿਆ ਹੈ? ਪ੍ਰਭੂ ਯੇਸ਼ੂ ਜੀ ਨੇ ਮੈਨੂੰ ਅਤੇ ਆਪ ਨੂੰ ਵੀ ਅੱਜ ਇਹੋ ਹੀ ਸਵਾਲ ਉਹ ਪੁੱਛ ਰਿਹਾ ਹੈ ਜੋ ਕਿ ਉਹਨਾਂ ਨੇ ਸ਼ਮਾਉਨ ਪਾਤਰਸ ਨੂੰ ਪੁੱਛਿਆ ਸੀ, ਕੀ ਤੂੰ ਮੈਨੂੰ ਪ੍ਰੇਮ ਕਰਦਾ ਹੈ? ਮੇਰੇ ਦੋਸਤ, ਜਦੋਂ ਆਪ ਆਪਣੀ ਪਿੱਠ ਪਰਮੇਸ਼ਰ ਵੱਲ ਪੁਆ ਲੈਂਦੇ ਹੋ, ਜਿਸ ਨੇ ਕਿ ਇਸ ਜਗਤ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਦ ਆਪ ਕੋਈ ਭੈੜਾ ਕੰਮ ਹੀ ਨਹੀਂ ਕਰਦੇ। ਆਪ ਇਸ ਤਰ੍ਹਾਂ ਆਪਣੇ ਅਵਿਸ਼ਵਾਸ ਵਿੱਚ ਦੂਰ ਹੀ ਨਹੀਂ ਚਲੇ ਜਾਂਦੇ, ਆਪ ਤਾਂ ਇਸ ਤਰ੍ਹਾਂ ਸਭ ਤੋਂ ਵੱਡਾ ਪਾਪ ਕਰਦੇ ਹੋ। ਆਪ ਤਾਂ ਇੱਕ ਪਰਮੇਸ਼ੁਰ ਤੋਂ ਦੂਰ ਹੋ ਰਹੇ ਹੋ ਜੋ ਕਿ ਆਪ ਨੂੰ ਪਿਆਰ ਕਰਦਾ ਹੈ ਅਤੇ ਜੋ ਆਪ ਲਈ ਮੋਇਆ ਸੀ। ਇਸ ਦੇ ਬਰਾਬਰ ਹੋਰ ਕੋਈ ਵੀ ਪਾਪ ਨਹੀਂ ਹੈ। ਪ੍ਰਭੂ ਆਪ ਨੂੰ ਉਸਦੇ ਕੋਲ ਆਉਣ ਵਿੱਚ ਮਦਦ ਕਰੇ। ਅਗਲੇ ਪ੍ਰੋਗਰਾਮ ਵਿੱਚ ਅਸੀਂ ਨਵੇਂ ਨੇਮ ਵਿੱਚੋਂ ਯਾਕੂਬ ਦੀ ਪੱਤਰੀ ਬਾਰੇ ਵਿਚਾਰ ਕਰਨਾ ਆਰੰਭ ਕਰਾਂਗੇ। ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ। ਇਹਨਾਂ ਵਚਨਾਂ ਦੁਆਰਾ ਪ੍ਰਭੂ ਆਪ ਨੂੰ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabi.ttb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabi.ttb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।